ਪਿਆਰੇ ਦੋਸਤੋ, ਇੱਕ ਮੁੱਖ ਜਲਵਾਯੂ ਪਰਿਵਰਤਨ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮਨੁੱਖਾਂ ਵਿੱਚ ਗਲੋਬਲ ਜਲਵਾਯੂ ਐਮਰਜੈਂਸੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ, ਪਰ ਤਬਦੀਲੀਆਂ ਅਜੇ ਵੀ ਕੁਦਰਤੀ ਪ੍ਰਣਾਲੀਆਂ ਅਤੇ ਲੋਕਾਂ ਲਈ ਇੱਕ ਵੱਡਾ ਖਤਰਾ ਨੇ। ਜਲਵਾਯੂ ਪਰਿਵਰਤਨ ਅਧਿਐਨ ਤੇ ਅੰਤਰ ਸਰਕਾਰੀ ਪੈਨਲ ਦਰਸਾਉਂਦਾ ਹੈ ਕਿ ਸੰਕਟ ਦੇ ਪ੍ਰਭਾਵ ਪਹਿਲਾਂ ਦੀਆਂ ਭਵਿੱਖਬਾਣੀਆਂ ਨਾਲੋਂ ਵਧੇਰੇ ਤੇਜ਼ ਅਤੇ ਭੈੜੇ ਨੇ। ਪਾਰਸ ਨਾਗਪਾਲ ਦੀ ਜ਼ੁਬਾਨੀ ਇਸ ਮੁਤਲਕ ਪੇਸ਼ ਹੈ ਇਹ ਖਾਸ ਰਿਪੋਰਟ। ਆਸਟ੍ਰੇਲੀਆ ਵਾਸੀਆਂ ਨੇ ਜਲਵਾਯੂ ਪਰਿਵਰਤਨ ਸੰਸਲੇਸ਼ਨ ਰਿਪੋਰਟ ਉੱਤੇ ਨਵੀਨਤਮ ਅੰਤਰ ਸਰਕਾਰੀ ਪੈਨਲ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। IPCC ਸੰਯੁਕਤ ਰਾਸ਼ਟਰ ਦੀ ਇੱਕ ਅੰਤਰ ਸਰਕਾਰੀ ਸੰਸਥਾ ਹੈ ਜਿਸ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਲੋਕਾਂ ਦੁਆਰਾ ਪੈਦਾ ਹੋਏ ਜਾਂ ਪ੍ਰਭਾਵਿਤ ਵਾਤਾਵਰਣ ਪਰਿਵਰਤਨ ਬਾਰੇ ਵਿਗਿਆਨਕ ਗਿਆਨ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਹੁਣ ਤੱਕ ਜਲਵਾਯੂ ਤਬਦੀਲੀ ਬਾਰੇ ਕੀ ਜਾਣਦੀ ਹੈ। ਇਹ ਪੁਸ਼ਟੀ ਕਰਦਾ ਹੈ ਕਿ ਮਨੁੱਖਾਂ ਨੇ ਗਲੋਬਲ ਵਾਰਮਿੰਗ ਪੈਦਾ ਕੀਤੀ ਹੈ ਅਤੇ ਨੁਕਸਾਨਦੇਹ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਹਿਊਡਨ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਕਮਜ਼ੋਰ ਸਮੂਹ ਜਲਵਾਯੂ ਪਰਿਵਰਤਨ ਤੋਂ ਅਸਪਸ਼ਟ ਤੌਰ ਤੇ ਪ੍ਰਭਾਵਿਤ ਹੁੰਦੇ ਨੇ।
Impacts on balance tend to be negative rather than positive, and so that's actually generated widespread and problematic impacts to lives, to livelihoods and to natural systems.
ਰਿਪੋਰਟ ਦਰਸਾਉਂਦੀ ਹੈ ਕਿ ਜਲਵਾਯੂ ਪਰਿਵਰਤਨ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਮੌਸਮ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਿਹਾ ਹੈ। ਅੱਜ ਪੈਦਾ ਹੋਏ ਬੱਚਿਆਂ ਨੂੰ ਆਪਣੇ ਜੀਵਨ ਕਾਲ ਵਿੱਚ ਆਪਣੇ ਦਾਦਾ ਦਾਦੀ ਨਾਲੋਂ 3 ਤੋਂ 4 ਗੁਣਾ ਜ਼ਿਆਦਾ ਮੌਸਮੀ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਸਾਰੇ ਵੱਡੇ ਸੈਕਟਰਾਂ ਤੋਂ ਸ਼ੁੱਧ ਨਿਕਾਸ ਲਗਾਤਾਰ ਵੱਧਦਾ ਜਾ ਰਿਹਾ ਹੈ, 2019 ਵਿੱਚ 79% ਗ੍ਰੀਨਹਾਊਸ ਗੈਸਾਂ ਦੇ ਨਿਕਾਸ ਲਈ ਊਰਜਾ, ਉਦਯੋਗ, ਟਰਾਂਸਪੋਰਟ ਅਤੇ ਬਿਲਡਿੰਗ ਦਾ ਯੋਗਦਾਨ ਹੈ। ਪ੍ਰੋਫੈਸਰ ਹਾਊਡਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਅਗਲੀ ਪੀੜ੍ਹੀ ਲਈ ਹੋਰ ਅਸੁਰੱਖਿਅਤ ਹੋ ਰਿਹਾ ਹੈ।
Amidst all of those messages of increasing risk, I think there needs to be also a message of increasing capacity to deal with this if we choose to do so.
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 3 ਅਰਬ ਤੋਂ ਵੱਧ ਲੋਕ ਉਹਨਾਂ ਖੇਤਰਾਂ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਨੁਭਵ ਕਰਨ ਦਾ ਵੱਡਾ ਖਤਰਾ ਹੈ। IPCC ਰਿਪੋਰਟ ਜੈਵਿਕ ਇੰਧਣ, ਕੋਲਾ ਅਤੇ ਗੈਸ ਤੋਂ ਪਰੇ ਨਵਿਆਉਣਯੋਗ ਊਰਜਾ ਵਿੱਚ ਤਬਦੀਲੀ ਦੀ ਮੰਗ ਕਰਦੀ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਆਪਕ ਵਰਤੋਂ ਵੀ ਸ਼ਾਮਲ ਹੈ। ਮੈਲਬਰਨ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੌਲਟੀ ਮਾਈਨਹੋਜ਼ਨ ਦਾ ਕਹਿਣਾ ਹੈ ਕਿ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ, ਖਾਸ ਕਰਕੇ ਕਾਰਬਨ ਡਾਈਆਕਸਾਈਡ, ਇਸ ਦਹਾਕੇ ਵਿੱਚ ਅੱਧੀ ਹੋ ਰਹੀ ਹੈ।
Is more emphasized than previously is that this decade is really the last decade and until 2030 is the last time window that we have a chance to keep global warming to 1.5 degrees temperatures. In the next assessment cycle, so if we are presenting you the next report, that chance will have gone.
Australian National University de Professor Frank Yotso da kehna hai ਕਿ ਇਹ ਰਿਪੋਰਟ ਖਾਸ ਦੇਸ਼ਾਂ ਦਾ ਵਿਸ਼ਲੇਸ਼ਣ ਨਹੀਂ ਕਰਦੀ ਅਤੇ ਕਿਸੇ ਖਾਸ ਰਾਸ਼ਟਰ ਬਾਰੇ ਨਿਰਣਾ ਨਹੀਂ ਹੈ।
So I would say, look, to be in line on a trajectory to 1.5 degrees would require a very enormous effort and an immediate turnaround in emissions trajectories. And so we really do not see that in any country, and we do not see that in Australia either. But I hasten to add once again that the report does not provide analysis of individual countries. So what I'm giving you here is only my expert assessment of where things are at. It's not an IPCC judgment on Australia or anything like that.
SBS News ਤੋਂ ਸਟੈਫਨੀ ਕੋਰਸਟੀ ਅਤੇ SM ਅਲ ਗਾਲਿਬ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਇਹ ਜਾਣਕਾਰੀ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।